सत नाम वाहे गुरु, सत नाम वाहे गुरु,
सत नाम वाहे गुरु, वाहे गुरु,
सत नाम वाहे गुरु, सत नाम वाहे गुरु,
सत नाम वाहे गुरु, नाम वाहे गुरु,
सत नाम वाहे गुरु, सत नाम वाहे गुरु, सतनाम श्री वाहे गुरु साहिब जी, सोहे महला पंजवां, करम धर्म पाखंड जो दिसे तिन जम जागाती लूटे, निर्वाण कीर्तन गावो करते का, निमख सिमरत जित छूटे, करम धर्म पाखंड जो दिसे तिन जम जागाती लूटे, निर्वाण कीर्तन गावो करते का, निमख सिमरत जित छूटे, संतो सागर पार उतरिया, जे को बचन कमावे संतन का, सो गुर प्रसादी तरिया, राहो कोट तीर्थ मज्जन इस नाना, इस काल मह मैल परिजै, साध संग जो हर गुण गावे, सो निर्मल कर लीजै, वेद कतेब सिमरत सब शास्त्र, इन पढ़िया मुकत न होई, एक अखर जो गुरमुख जापे तिसकी निर्मल सोई, खत्री ब्राह्मण सोद वैस उपदेश चौवर ना को संजा, गुरमुख नाम जपे उदरे सो काल में, काट काट नानक माजा, खतरी ब्राह्मण सूद वैस उपदेश चौवर ना को संजा, गुरमुख नाम जपे उदरे सो काल में है, ਘਟ ਘਟ ਨਾਨਕ ਮਾਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀ ਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਭੁਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆ ਦਇਆ ਨਿਧ ਦੁਖਨ ਦੇਖਤ ਹੈ ਹਰ ਦੇ ਨਹਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਧੰਨ ਸੋਢੀ ਸੁਲਤਾਨ ਸੱਚੀ ਸਰਕਾਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਅੱਜ ਜੋ ਆਪਾਂ ਨੂੰ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਪ੍ਰਾਪਤ ਹੋਇਆ ਹੈ। ਆਓ ਸ਼ਬਦ ਦੀ ਵਿਚਾਰਧਾਰਾ ਦੇ ਨਾਲ ਜੁੜਨ ਦਾ ਨਿਮਾਣਾ ਯਤਨ ਕਰੀਏ। ਸਤਿਗੁਰੂ ਜੀ ਨੇ ਸੂਹੀ ਰਾਗ ਦੇ ਅੰਦਰ ਸ਼ਬਦ ਦੀ ਆਰੰਭਤਾ ਦੇ ਵਿੱਚ ਉਹਨਾਂ ਧਾਰਮਿਕ ਕਰਮਾਂ ਦੀ ਗੱਲ ਕੀਤੀ ਹੈ ਜਿਹੜੇ ਕਿ ਸੰਸਾਰ ਦੇ ਬਹੁਤ ਲੋਕਾਂ ਨੇ ਕੇਵਲ ਜਿਨ੍ਹਾਂ ਨੂੰ ਦਿਖਾਵੇ ਮਾਤਰ ਹੀ ਧਾਰਨ ਕੀਤਾ ਹੈ, ਕਿਉਂਕਿ ਜੇਕਰ ਮਨੁੱਖ ਦੇ ਅੰਦਰ ਭਾਵਨਾ ਹੋਵੇ ਤਾਂ ਫਿਰ ਉਹ ਧਾਰਮਿਕ ਕਰਮ ਧਰਮ ਕਰਮ ਹੋਇਆ ਕਰਦਾ ਹੈ। ਪਰ ਜੇਕਰ ਮਨੁੱਖ ਦੇ ਅੰਦਰ ਪਖੰਡ ਹੋਵੇ, ਦਿਖਾਵਾ ਹੋਵੇ, ਫਿਰ ਉਹੀ ਜਿਹੜਾ ਕਰਮ ਹੈ ਉਹ ਪਖੰਡ ਕਰਮ ਬਣ ਜਾਂਦਾ ਹੈ। ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਨੇ ਗੁਰਮਤਿ ਮਾਰਤੰਡ ਦੇ ਵਿੱਚ ਇਹਨਾਂ ਪਖੰਡ ਕਰਮਾਂ ਦੀ ਬਹੁਤ ਲੰਬੀ ਚੌੜੀ ਵਿਆਖਿਆ ਦੱਸੀ ਹੈ। ਬਹੁਤ ਸਾਰੇ ਪ੍ਰਮਾਣਾਂ ਦੇ ਰਾਹੀਂ ਉਹਨਾਂ ਨੇ ਸਮਝਾਇਆ ਹੈ ਕਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਬਹੁਤ ਸਾਰੇ ਐਸੇ ਕਰਮਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਲੋਕਾਂ ਨੇ ਉਹਨਾਂ ਧਰਮੀ ਪੁਰਸ਼ਾਂ ਦੀ ਰੀਸ ਕੀਤੀ ਉਹਨਾਂ ਦਾ ਭੇਖ ਉਹਨਾਂ ਦਾ ਪਹਿਰਾਵਾ ਧਾਰਨ ਕਰ ਲਿਆ ਜਿਹੜੀਆਂ ਆਤਮਾਵਾਂ ਬ੍ਰਹਮਲੀਨ ਸਨ ਕਿਉਂਕਿ ਇਹ ਆਦਿ ਕਾਲ ਤੋਂ ਚੱਲਦਾ ਆਇਆ ਹੈ ਸਿੱਖ ਜਗਤ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕਿਸੇ ਵੀ ਧਰਮ ਦੀ ਕਿਸੇ ਪ੍ਰਕਾਰ ਦੇ ਨਾਲ ਕੋਈ ਨਿੰਦਾ ਨਹੀਂ ਕੀਤੀ ਗਈ ਬਲਕਿ ਉਹਨਾਂ ਲੋਕਾਂ ਦੀ ਜ਼ਰੂਰ ਵਿਚਾਰ ਕੀਤੀ ਗਈ ਹੈ ਜਿਨ੍ਹਾਂ ਲੋਕਾਂ ਨੇ ਧਾਰਮਿਕ ਲੋਕਾਂ ਦਾ ਭੇਖ ਧਾਰਨ ਕਰ ਲਿਆ ਪਰ ਉਹਨਾਂ ਦੇ ਜਿਹੜੇ ਗੁਣ ਸਨ ਉਹ ਆਪਣੇ ਜੀਵਨ ਦੇ ਵਿੱਚ ਧਾਰਨ ਨਹੀਂ ਕੀਤੇ ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵੀ ਬਹੁਤ ਲੰਬੀ ਚੌੜੀ ਵਿਆਖਿਆ ਦੱਸੀ ਹੈ ਸਤਿਗੁਰੂ ਜੀ ਦਾ ਫਰਮਾਨ ਹੈ ਖੂਕ ਮਲਹਾਰੀ ਗਜ ਗਦਹਾ ਵਿਭੂਤ ਧਾਰੀ ਗਿੱਦੂਆ ਮਸਾਨ ਬਾਸ ਕਰਿਓ ਹੀ ਕਰਤ ਹੈ ਸਾਧ ਸੰਗਤ ਜੀ ਖੂਕ ਆਖਦੇ ਹਨ ਸੂਰ ਨੂੰ ਸੂਰ ਮੈਲਾ ਖਾਂਦੇ ਹਨ ਕਈ ਲੋਕਾਂ ਨੇ ਮੈਲਾ ਖਾਣ ਨੂੰ ਧਰਮ ਸਰਮ ਛੱਡਿਆ ਜੇਕਰ ਗੱਲ ਦੀ ਤਹਿ ਤੱਕ ਜਾਇਆ ਜਾਵੇ ਵਿਚਾਰ ਕੀਤੀ ਜਾਵੇ ਫਿਰ ਕਾਰਨ ਕੁਝ ਹੋਰ ਲੱਭਦਾ ਹੈ ਕੁਝ ਐਸੇ ਸੰਸਾਰ ਦੇ ਵਿੱਚ ਧਰਮੀ ਪੁਰਸ਼ ਹੋਏ ਜਿਨ੍ਹਾਂ ਨੇ ਬਾਹਰ ਦੀ ਸਫਾਈ ਦੇ ਨਾਲੋਂ ਅੰਦਰ ਦੀ ਸਫਾਈ ਵੱਲ ਜ਼ਿਆਦਾ ਧਿਆਨ ਦਿੱਤਾ ਉਂਝ ਸਧਾਰਨ ਰੂਪ ਦੇ ਵਿੱਚ ਬਾਹਰ ਦੀ ਸਫਾਈ ਵੀ ਰੱਖੀ ਪਰ ਅੰਦਰ ਦੀ ਸਫਾਈ ਵੱਲ ਜ਼ਿਆਦਾ ਧਿਆਨ ਦਿੱਤਾ ਇਸ ਕਰਕੇ ਜਿਸ ਤਰ੍ਹਾਂ ਦਾ ਸਧਾਰਨ ਰੂਪ ਦੇ ਵਿੱਚ ਮਿਲ ਗਿਆ ਉਸੇ ਤਰ੍ਹਾਂ ਦਾ ਹੀ ਛਕ ਲਿਆ ਪਰ ਉਹਨਾਂ ਦੀ ਰੀਸ ਤੇ ਕੁਝ ਐਸੇ ਲੋਕ ਖੜੇ ਹੋ ਗਏ ਜਿਨ੍ਹਾਂ ਨੇ ਮੈਲਾ ਖਾਣ ਨੂੰ ਧਰਮ ਮੰਨ ਲਿਆ ਵੀ ਮੈਲਾ ਖਾਵਾਂਗੇ ਆਪਾਂ ਧਰਮੀ ਕਹਿਲਾਵਾਂਗੇ ਖੂਕ ਮਲਹਾਰੀ ਗਜ ਗਦਹਾ ਵਿਭੂਤ ਧਾਰੀ ਫਿਰ ਕੁਝ ਲੋਕ ਧਾਰਮਿਕ ਐਸੇ ਹੋਏ ਜਿਨ੍ਹਾਂ ਨੇ ਬਾਹਰ ਦੇ ਸਰੀਰ ਦੀ ਬਾਹਰ ਦੇ ਵਸਤਰਾਂ ਦੀ ਸਫਾਈ ਵੱਲ ਧਿਆਨ ਤਾਂ ਦਿੱਤਾ ਪਰ ਬਹੁਤ ਜ਼ਿਆਦਾ ਅਤਿਅੰਤ ਧਿਆਨ ਨਹੀਂ ਦੇਣ ਦੀ ਲੋੜ ਸਮਝੀ ਅੰਦਰ ਦੀ ਸਫਾਈ ਵੱਲ ਜ਼ਿਆਦਾ ਧਿਆਨ ਦਿੱਤਾ ਉਹਨਾਂ ਦੀ ਰੀਸ ਤੇ ਕੁਝ ਐਸੇ ਲੋਕ ਖੜੇ ਹੋ ਗਏ ਜਿਹੜੇ ਮੈਲੇ ਕੱਪੜੇ ਪਾਉਣ ਲੱਗ ਪਏ ਮੈਲੇ ਵਸਤਰ ਧਾਰਨ ਲੱਗ ਪਏ ਕਰਨ ਲੱਗ ਪਏ ਆਪਣੇ ਸਰੀਰ ਨੂੰ ਮੈਲਾ ਕੁਚੈਲਾ ਬਣਾ ਕੇ ਰੱਖਣ ਲੱਗ ਪਏ ਸੱਚੀ ਸਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਕਹਿੰਦੇ ਜੇ ਮੈਲਾ ਖਾਣ ਦੇ ਨਾਲ ਗੱਲ ਬਣਦੀ ਹੋਵੇ ਤਾਂ ਸੂਰ ਬ੍ਰਹਮ ਗਿਆਨੀ ਬਣ ਜਾਂਦੇ ਹੈ ਜੇ ਮੈਲਾ ਪਾਉਣ ਦੇ ਨਾਲ ਗੱਲ ਬਣਦੀ ਹੁੰਦੀ ਹਾਥੀ ਵੀ ਮਿੱਟੀ ਦੇ ਵਿੱਚ ਲੇਟਦੇ ਹਨ ਗਧੇ ਵੀ ਰੂੜੀਆਂ ਦੇ ਉੱਪਰ ਲੇਟਦੇ ਹਨ ਫਿਰ ਉਹ ਸੰਤ ਬਣ ਜਾਂਦੇ ਫਿਰ ਉਹ ਬ੍ਰਹਮ ਗਿਆਨੀ ਬਣ ਜਾਂਦੇ ਤੁਸੀਂ ਜਿਨ੍ਹਾਂ ਲੋਕਾਂ ਦੀ ਰੀਸ ਕਰ ਰਹੇ ਹੋ ਉਹ ਤਾਂ ਮਹਾਨ ਆਤਮਾਵਾਂ ਸਨ ਕਿਉਂਕਿ ਆਮ ਤੌਰ 'ਤੇ ਸਧਾਰਨ ਦ੍ਰਿਸ਼ਟੀ ਦੇ ਨਾਲ ਦੇਖਣ ਦੇ ਵਿੱਚ ਇੰਝ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਸੇ ਦਾ ਖੰਡਨ ਕਰ ਰਹੇ ਹਨ ਬਲਕਿ ਐਸੀ ਗੱਲ ਹੈ ਨਹੀਂ ਜੇ ਕਿਧਰੇ ਐਸੀ ਗੱਲ ਹੋਵੇ ਤਾਂ ਸਤਿਗੁਰਾਂ ਦੇ ਹੀ ਵਚਨ ਹਨ ਕੋ ਭਇਓ ਮੁੰਡਿਆ ਸੰਨਿਆਸੀ ਕੋ ਜੋਗੀ ਭਇਓ ਕੋ ਬ੍ਰਹਮਚਾਰੀ ਕੋ ਜਤੀ ਅਨੁਮਾਨ ਬੋ ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਏਕ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜ ਕਰਹੀਮ ਓਏ ਦੂਸਰੋ ਨਾ ਭੇਦ ਕੋਈ ਭੂਲ ਭ੍ਰਮ ਮਾਨਵੋ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨਵੋ ਸਤਿਗੁਰਾਂ ਨੇ ਕਿਹਾ ਮੰਦਰ ਦੇ ਵਿੱਚ ਵੀ ਤੂੰ ਹੈ ਮਸੀਤ ਦੇ ਵਿੱਚ ਵੀ ਤੂੰ ਹੈ ਸਾਰੇ ਪਾਸੇ ਤੂੰ ਹੀ ਤੂੰ ਹੈ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਵੀ ਐਸੇ ਹੀ ਬਚਨ ਆਉਂਦੇ ਹਨ ਗਾਹੇ ਸੂਫੀ ਗਾਹੇ ਜਾਹਦ ਗਹਿ ਕਲੰਦਰ ਮੇਸ਼ਵਦ ਰੰਗ ਹਾਏ ਮੁਖਤਲਫ ਦਾਰਦ ਬੁੱਤ ਅਯਾਰਮਾ ਕਹਿੰਦੇ ਜੇ ਸੂਫੀ ਦੇ ਵਿੱਚ ਐ ਖੁਦਾ ਤੂੰ ਹੈ ਤਾਂ ਫਿਰ ਜਾਹਦ ਦੇ ਵਿੱਚ ਕੌਣ ਹੈ ਉਸਦੇ ਵਿੱਚ ਵੀ ਤਾਂ ਤੂੰ ਹੀ ਹੈ ਇਹ ਬ੍ਰਹਮ ਦ੍ਰਿਸ਼ਟੀ ਹੁੰਦੀ ਹੈ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੇ ਕਹਿਣਾ ਚਾਹ ਰਹੇ ਹਨ ਕਿ ਤੁਸੀਂ ਧਰਮੀ ਬਣੋ ਪਰ ਕੇਵਲ ਤੇ ਕੇਵਲ ਉਹਨਾਂ ਧਰਮੀ ਲੋਕਾਂ ਦਾ ਲਿਬਾਸ ਹੀ ਨਾ ਪਾਓ ਉਹਨਾਂ ਧਰਮੀ ਲੋਕਾਂ ਦੇ ਗੁਣ ਵੀ ਆਪਣੇ ਜੀਵਨ ਦੇ ਵਿੱਚ ਧਾਰਨ ਕਰੋ ਫੂਕ ਮਲ ਹਾਰੀ ਗਜ ਗਧਾ ਵਿਭੂਤ ਧਾਰੀ ਗਿੱਧੂਆ ਮਸਾਨ ਬਾਸ ਕਰਿਓ ਹੀ ਕਰਤ ਹੈ ਘੁੱਗੂ ਮੱਟ ਬਾਸੀ ਲੱਗੇ ਡੋਲਤ ਉਦਾਸੀ ਮਿਰਗ ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ ਕੁਝ ਧਾਰਮਿਕ ਲੋਕ ਗੁਪਤ ਵਾਸ ਦੇ ਵਿੱਚ ਰਹਿਣ ਲੱਗ ਪਏ ਵੀ ਗੁਪਤ ਤੌਰ ਤੇ ਰਹਿਣਾ ਹੈ ਇਸ ਤਰ੍ਹਾਂ ਦੇ ਅਸਥਾਨ ਉਹਨਾਂ ਨੇ ਬਣਾ ਲਏ ਦੂਰ ਕਿਉਂ ਜਾਈਏ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਆਪਣੇ ਜੀਵਨ ਕਾਲ ਦੇ ਵਿੱਚ ਜ਼ਿਆਦਾ ਸਮਾਂ ਗੁਪਤਵਾਸ ਰਿਹਾ ਕਰਦੇ ਸਨ ਭੋਰਿਆਂ ਦੇ ਵਿੱਚ ਰਿਹਾ ਕਰਦੇ ਸਨ ਭੋਰਿਆਂ ਦੀ ਕੋਈ ਨਿੰਦਾ ਨਹੀਂ ਕੀਤੀ ਗਈ ਅਸਥਾਨ ਹਨ ਭੋਰੇ ਸਾਹਿਬ ਬਲਕਿ ਨਿੰਦਾ ਉਹਨਾਂ ਲੋਕਾਂ ਦੀ ਕੀਤੀ ਗਈ ਹੈ ਜਿਹੜੇ ਇਸ ਨਾਮ ਦੇ ਉੱਪਰ ਪਖੰਡ ਕਰਦੇ ਹਨ ਜਿਹੜੇ ਇਸ ਨਾਮ ਦੇ ਉੱਪਰ ਦਿਖਾਵਾ ਕਰਦੇ ਹਨ ਜਿਹੜੇ ਲੋਕਾਂ ਨੂੰ ਭਰਮਾਉਂਦੇ ਹਨ ਭੇਖ ਦਿਖਾਵੈ ਜਗਤ ਕੋ ਲੋਗਨ ਕੋ ਬਸ ਕੀਨ ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ ਜਿਹੜੇ ਗੁਣ ਨਹੀਂ ਧਾਰਨ ਕਰਦੇ ਜਿਹੜੇ ਕੇਵਲ ਭੇਖ ਬਣਾਉਂਦੇ ਹਨ ਕਹਿੰਦੇ ਉਹਨਾਂ ਦੀ ਮਾੜੀ ਹਾਲਤ ਹੋਵੇਗੀ ਹੁੰਦੀ ਹੈ ਇੱਥੇ ਵੀ ਅੱਗੇ ਵੀ ਹੋਵੇਗੀ ਸਤਿਗੁਰੂ ਜੀ ਕਹਿੰਦੇ ਉਹਨਾਂ ਧਾਰਮਿਕ ਪੁਰਸ਼ਾਂ ਦੇ ਲੱਛਣ ਤਾਂ ਧਾਰਨ ਨਹੀਂ ਕੀਤੇ ਭੋਰੇ ਪੁੱਟ ਲਏ ਭੋਰਿਆਂ ਦੇ ਵਿੱਚ ਬਹਿਣ ਲੱਗ ਪਏ ਫਿਰ ਕਹਿੰਦੇ ਜਿਹੜੇ ਘੁੱਗੂ ਹਨ ਉਹ ਕਿਉਂ ਨਾ ਸੰਤ ਬਣ ਗਏ ਘੁੱਗੂ ਮੱਟ ਬਾਸੀ ਲੱਗੇ ਡੋਲਤ ਉਦਾਸੀ ਮ੍ਰਿਗ ਹੁਣ ਕਹਿੰਦੇ ਕਈ ਲੋਕਾਂ ਨੇ ਤਾਂ ਸਮਝਿਆ ਵੀ ਬਾਹਰ ਜੰਗਲਾਂ ਦੇ ਵਿੱਚ ਜਾਣ ਦੇ ਨਾਲ ਹੀ ਪਰਮਾਤਮਾ ਮਿਲਦਾ ਹੈ ਕਬੀਰ ਸਾਹਿਬ ਜੀ ਦੇ ਵੀ ਐਸੇ ਬਚਨ ਆਉਂਦੇ ਹਨ ਨਗਨ ਫਿਰਤ ਜੋ ਪਾਈਐ ਜੋਗ ਬਨਕਾ ਮ੍ਰਿਗ ਮੁਕਤ ਸਭ ਹੋਗ ਕਿਆ ਨਾਂਗੇ ਕਿਆ ਬੰਧੇ ਚਾਮ ਜਬ ਨਹੀਂ ਚੀਨ ਆਤਮ ਰਾਮ ਮੂੰਡ ਮੁੰਡਾਏ ਜੋ ਸਿੱਧ ਪਾਏ ਮੁਕਤੀ ਭੇਡ ਨਾ ਗਈਆ ਕਾਏ ਬਿੰਦ ਰਖ ਜੋ ਤਰੀਐ ਭਾਈ ਖੁਸਰੇ ਕਿਉਂ ਨਾ ਪਰਮ ਗਤ ਪਾਈ ਕਹੋ ਕਬੀਰ ਸੁਣੋ ਨਰ ਭਾਈ ਰਾਮ ਨਾਮ ਬਿਨ ਕਿਨ ਗਤ ਪਾਈ ਸਤਿਗੁਰੂ ਜੀ ਐਸਾ ਹੀ ਸਮਝਾ ਰਹੇ ਹਨ ਕਹਿੰਦੇ ਉਹਨਾਂ ਮਹਾਂਪੁਰਸ਼ਾਂ ਦਾ ਜਿਹੜੇ ਪੁਰਾਤਨ ਸਨ ਉਹਨਾਂ ਦਾ ਜੀਵਨ ਤਾਂ ਐਸਾ ਸੀ ਜਿਹੜੇ ਪਰਉਪਕਾਰ ਹਿੱਤ ਵਿਚਰਦੇ ਸਨ ਇਕਾਂਤਵਾਸ ਦੇ ਵਿੱਚ ਜਾ ਕੇ ਜਿਹੜੇ ਭਗਤੀ ਕਰਦੇ ਸਨ ਪਰ ਕੁਝ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਰੀਸੇ ਪਖੰਡ ਬਣਾ ਲਿਆ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋਕ ਸੁੱਧਾ ਕਾਲੀਆਂ ਬਾਹਰ ਚਿੱਟਵੀਆਂ। ਮਨ ਤਾਂ ਕਾਲਾ ਹੈ, ਬਾਹਰ ਦੇ ਪਾਏ ਹੋਏ ਚਿੱਟੇ ਕੱਪੜੇ ਕੀ ਕਰਨਗੇ। ਫਿਰ ਕਹਿੰਦੇ ਰੀਸਾਂ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ। ਰੀਸਾਂ ਉਹਨਾਂ ਦੀਆਂ ਜਿਹੜੇ ਦਰ ਘਰ ਤੱਕ ਪਹੁੰਚ ਗਏ। ਨਾਲ ਖਸਮੇ ਰੱਤੀਆਂ ਮਾਣੇ ਸੁਖ ਰਲੀਆਂ, ਹੁੰਦੇ ਤਾਣ ਨਿਤਾਣੀਆਂ ਰਹੇ ਨਿਮਾਨਣੀਆਂ। ਨਾਨਕ ਜਨਮ ਸਕਾਰ ਥਾ ਜੇ ਤਿਨਕੈ ਸੰਗ ਮਿਲਾ। ਹਜ਼ੂਰ ਸੱਚੀ ਸਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਕਹਿੰਦੇ ਘੁੱਗੂ ਮੱਟ ਬਾਸੀ ਲੱਗੇ ਡੋਲ ਤੋਂ ਉਦਾਸੀ ਮ੍ਰਿਗ। ਬੰਦਰਾਂ ਸਦੀਵ ਪਾਏ ਨਾਂਗੇ ਹੀ ਫਿਰਤ ਹੈ। ਕਹਿੰਦੇ ਚਲੋ ਉਹ ਗੱਲ ਵੱਖਰੀ ਹੈ ਕਿ ਭਰਮਣ ਕਰਦਿਆਂ ਕਰਦਿਆਂ ਜੋੜਾ ਕਿਧਰੇ ਟੁੱਟ ਗਿਆ, ਜੋੜਾ ਕਿਧਰੇ ਖਰਾਬ ਹੋ ਗਿਆ, ਨਾ ਪਾਇਆ, ਉਂਝ ਭਰਮਣ ਕਰਦੇ ਰਹੇ ਮਹਾਤਮਾ, ਉਹ ਗੱਲ ਅਲੱਗ ਹੈ। ਕਿਉਂਕਿ ਸਾਡੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰਮਾਣ ਹਨ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗੁਰਸਿੱਖ ਸਨ ਭਾਈ ਗੜੀਆ ਜੀ, ਜਿਹੜੇ ਉਂਝ ਵਿਚਰਦੇ ਸਨ, ਨੰਗੇ ਚਰਨੀ ਵਿਚਰਦੇ ਸਨ। ਮੀਆਂ ਦੌਲਾ ਨੇ ਸ਼ੰਕਾ ਕੀਤਾ ਸੀ ਵੀ ਇਹਨਾਂ ਦੇ ਪੈਰ ਦੇ ਵਿੱਚ ਜੋੜਾ ਵੀ ਨਹੀਂ। ਉਹ ਗੱਲਾਂ ਅਲੱਗ ਹੋਇਆ ਕਰਦੀਆਂ ਹਨ। ਸੁੱਤੇ ਸਿੱਧ ਨਾ ਰਹਿਣਾ ਪੈਰਾਂ ਦੇ ਵਿੱਚ। ਪਰ ਕਈ ਲੋਕਾਂ ਨੇ ਇਸ ਨੂੰ ਵੀ ਇੱਕ ਮਤ ਬਣਾ ਲਿਆ। ਕਹਿੰਦੇ ਬਾਂਦਰ ਕਿਹੜੇ ਜੋੜੇ ਪਾਉਂਦੇ ਹਨ, ਉਹ ਵੀ ਤਾਂ ਨੰਗੇ ਪੈਰੀ ਹੀ ਵਿਚਰਦੇ ਹਨ। ਬੰਦਰ ਸਦੀਵ ਪਾਏ ਨਾਂਗੇ ਹੀ ਫਿਰਤ ਹੈ। ਬਿੰਦ ਕੇ ਸਧਈਆ ਤਾਹੇ ਹੀਜ ਕੀ ਵਡਈਆ ਦੇਤ। ਚਲੋ ਕੁਝ ਐਸੇ ਮਹਾਤਮਾ ਜਨ ਹੁੰਦੇ ਹਨ ਜਿਹੜੇ ਗ੍ਰਿਸ਼ਤੀ ਜੀਵਨ ਨੂੰ ਧਾਰਨ ਨਹੀਂ ਕਰਦੇ, ਜਿਹੜੇ ਜਤੀ ਸਤੀ ਮਹਾਂਪੁਰਸ਼ ਹੁੰਦੇ ਹਨ, ਉਂਝ ਹੀ ਧਰਮ ਦਾ ਪ੍ਰਚਾਰ ਕਰਦੇ ਹਨ। ਬਹੁਤ ਸਾਰੇ ਇਸ ਤਰ੍ਹਾਂ ਦੇ ਮਹਾਤਮਾ ਮਹਾਂਪੁਰਸ਼ ਸਿੱਖ ਜਗਤ ਦੇ ਵਿੱਚ ਵੀ ਹੋਏ ਹਨ, ਜਿਨ੍ਹਾਂ ਨੇ ਗ੍ਰਿਸ਼ਤੀ ਜੀਵਨ ਨੂੰ ਧਾਰਨ ਨਹੀਂ ਕੀਤਾ, ਜਿਨ੍ਹਾਂ ਨੇ ਉਂਝ ਹੀ ਪ੍ਰਚਾਰ ਕੀਤਾ ਹੈ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਉਹਨਾਂ ਦੇ ਭਰਾ, ਉਹਨਾਂ ਦਾ ਪਰਿਵਾਰ ਹੋਰ ਤਰ੍ਹਾਂ ਦੇ ਵਿਚਾਰ ਰੱਖਦੇ ਸਨ। ਆਖਿਰ ਉਹਨਾਂ ਨੂੰ ਇਸ਼ਾਰਾ ਦੇ ਦਿੱਤਾ ਸਤਿਗੁਰਾਂ ਨੇ ਵੀ ਇਹਨਾਂ ਨੇ ਇੰਝ ਹੀ ਪ੍ਰਚਾਰ ਕਰਨਾ ਹੈ। ਬਿੰਦ ਕੇ ਸਧਈਆ ਤਾਹੇ ਹੀਜ ਕੀ ਵਡਈਆ ਦੇਤ, ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਕਈ ਮਹਾਤਮਾ ਜਨ ਐਸੇ ਸਨ ਜਿਹੜੇ ਬੈਠ ਕੇ ਭਗਤੀ ਕਰਦੇ ਸਨ, ਚਲੋ ਬੈਠਣ ਲੱਗਿਆ ਕੁਝ ਆਲਸ ਆਇਆ, ਉਹ ਖੜੋ ਕੇ ਭਗਤੀ ਕਰਨ ਲੱਗ ਪਏ ਵੀ ਚਲੋ ਖੜੋ ਕੇ ਜਾਪ ਕਰ ਲੈਂਦੇ ਹਾਂ। ਗੱਲ ਤਾਂ ਅਭਿਆਸ ਦੀ ਹੈ ਨਾ, ਵੀ ਬੈਠ ਕੇ ਕਰ ਲਓ ਜਾਂ ਖੜੇ ਹੋ ਕੇ ਕਰ ਲਓ, ਕਰਨਾ ਜ਼ਰੂਰ ਹੈ। ਇਹ ਨਹੀਂ ਵੀ ਆਲਸ ਪਿਆ ਤਾਂ ਲੰਮੇ ਪੈ ਗਏ ਸੌਂ ਗਏ, ਇਸ ਤਰ੍ਹਾਂ ਨਹੀਂ ਮਹਾਤਮਾ ਕਰਦੇ, ਕਰਦੇ ਜ਼ਰੂਰ ਹਨ। ਪਰ ਕੁਝ ਲੋਕਾਂ ਨੇ ਐਸਾ ਬਣਾਇਆ ਵੀ ਇਹ ਖੜੇ ਹੋ ਕੇ ਵੀ ਇੱਕ ਇਸ ਨੂੰ ਵੀ ਮਤ ਬਣਾ ਲਿਆ, ਵੀ ਇਸ ਨੂੰ ਵੀ ਇੱਕ ਭੇਖ ਬਣਾ ਲਿਆ। ਸਤਿਗੁਰੂ ਜੀ ਕਹਿੰਦੇ ਜੇਕਰ ਇੱਕ ਇਸ ਤਰ੍ਹਾਂ ਖੜੇ ਹੋਇਆ ਪਰਮਾਤਮਾ ਮਿਲਦਾ ਹੋਵੇ, ਫਿਰ ਜਿਹੜੇ ਬਿਰਸ਼ ਹਨ, ਜਿਹੜੇ ਰੁੱਖ ਹਨ, ਉਹ ਵੀ ਤਾਂ ਇੱਕ ਜਗ੍ਹਾ ਤੇ ਖੜੇ ਹੀ ਰਹਿੰਦੇ ਹਨ, ਫਿਰ ਉਹ ਸੰਤ ਹੋ ਜਾਣ, ਉਹ ਬ੍ਰਹਮ ਗਿਆਨੀ ਬਣ ਜਾਣ। ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ, ਏਕ ਗਿਆਨ ਕੇ ਵਿਹੀਨ ਸ਼ੀਨ ਕੈਸੇ ਕਹਿ ਤਰਤ ਹੈ। ਸਤਿਗੁਰੂ ਜੀ ਕਹਿੰਦੇ ਭੇਖ ਧਾਰਨ ਕਰਨ ਦੇ ਨਾਲ ਗੱਲ ਨਹੀਂ ਬਣੇਗੀ, ਕਿਉਂਕਿ ਜੇਕਰ ਉਹਨਾਂ ਮਹਾਂਪੁਰਸ਼ਾਂ ਦੇ ਗੁਣ ਨਾ ਧਾਰਨ ਕੀਤੇ ਤਾਂ ਇਹ ਭੇਖ ਪਖੰਡ ਦਾ ਰੂਪ ਧਾਰਨ ਕਰ ਲਵੇਗਾ, ਪਖੰਡ ਬਣ ਜਾਵੇਗਾ। ਗੁਰੂ ਘਰ ਦੇ ਵਿੱਚ ਕਿਸੇ ਭੇਖ ਦੀ ਨਿੰਦਾ ਨਹੀਂ ਕੀਤੀ ਗਈ, ਬਲਕਿ ਭੇਖ ਸਤਿਗੁਰਾਂ ਨੇ ਆਪ ਸਥਾਪਨ ਕੀਤੇ ਹਨ। ਉਹਨਾਂ ਨੂੰ ਮਾਣ ਵਡਿਆਈਆਂ ਸਤਿਗੁਰਾਂ ਨੇ ਆਪ ਦਿੱਤੀਆਂ ਹਨ। ਨਿਰਮਲੇ ਮਹਾਂਪੁਰਸ਼ ਸਤਿਗੁਰਾਂ ਨੇ ਆਪ ਸਾਜੇ ਹਨ। ਉਦਾਸੀਆਂ ਨੂੰ ਆਪ ਬਖਸ਼ਿਸ਼ਾਂ ਦਿੱਤੀਆਂ। ਖਾਲਸਾ ਪੰਥ ਸਤਿਗੁਰਾਂ ਨੇ ਆਪ ਸਾਜਿਆ ਹੈ। ਇਹ ਸਾਰੇ ਭੇਖ ਸਤਿਗੁਰਾਂ ਨੇ ਆਪ ਸਾਜੇ ਹਨ। ਇਸ ਕਰਕੇ ਭੇਖ ਦੀ ਨਿੰਦਾ ਨਹੀਂ ਹੈ, ਬਲਕਿ ਉਹਨਾਂ ਦੀ ਨਿੰਦਾ ਜ਼ਰੂਰ ਹੈ ਜਿਹੜੇ ਭੇਖ ਦੇ ਪਿੱਛੇ ਪਖੰਡ ਕਰਦੇ ਹਨ, ਦਿਖਾਵਾ ਕਰਦੇ ਹਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਦ ਅਚਲ ਬਟਾਲਾ ਵਿਖੇ ਜਾਂਦੇ ਹਨ, ਉੱਥੇ ਵੀ ਕੁਝ ਲੋਕ ਆਏ, ਕਿਸੇ ਨੇ ਕ੍ਰਿਸ਼ਨ ਦਾ ਰੂਪ ਬਣਾ ਲਿਆ, ਭੇਖ ਬਣਾ ਲਿਆ, ਕਿਸੇ ਨੇ ਗੋਪੀਆਂ ਦਾ ਰੂਪ ਬਣਾ ਲਿਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਘਟਨਾ ਦਾ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਸੁਣ ਮੇਲਾ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਏ, ਦਰਸ਼ਨ ਵੇਖਣ ਕਾਰਨੇ ਸਗਲੇ ਉਲਟ ਪਈ ਲੋਕ ਆਏ, ਲੱਗੀ ਬਰਸਨ ਲੱਛਮੀ ਰਿੱਧ ਸਿੱਧ ਨੌ ਨਿੱਧ ਸਵਾਈ। ਫਿਰ ਕਹਿੰਦੇ ਭਗਤੀਆਂ ਆਏ ਭਗਤ ਆਣ, ਲੋਟਾ ਜੋਗੀ ਲਾਇਆ ਛਪਾਈ। ਭਗਤੀਆਂ ਗਈ ਭਗਤ ਭੁੱਲ, ਲੋਟੇ ਅੰਦਰ ਸੁਰਤ ਭੁਲਾਈ। ਜਿਹੜੇ ਕਹਿੰਦੇ ਰਾਸ ਪਾ ਰਹੇ ਸਨ, ਜਿਹੜੇ ਭੇਖ ਦਿਖਾ ਰਹੇ ਸਨ, ਕੋਈ ਕ੍ਰਿਸ਼ਨ ਬਣਿਆ ਹੋਇਆ ਸੀ, ਕੋਈ ਗੋਪੀ ਬਣੀ ਹੋਈ ਸੀ, ਜੋਗੀਆਂ ਨੇ ਉਹਨਾਂ ਦਾ ਮਾਇਆ ਵਾਲਾ ਲੋਟਾ ਸੀ ਨਾ ਜਿਸ ਦੇ ਵਿੱਚ ਲੋਕ ਪੈਸੇ ਰੱਖਦੇ ਸਨ, ਉਹ ਕਿਧਰੇ ਲੁਕਾ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਨੇ ਅਜਿੱਤਾ ਰੰਧਾਵਾ ਨੂੰ ਹੁਕਮ ਕੀਤਾ ਵੀ ਜਾਓ ਫਲਾਣੀ ਜਗ੍ਹਾ ਤੇ ਲੈ ਆਓ। ਸਤਿਗੁਰਾਂ ਨੇ ਲਭਾ ਦਿੱਤਾ, ਪਰ ਜਿਹੜੇ ਰਾਸ ਪਾਉਣ ਵਾਲੇ ਸਨ ਉਹਨਾਂ ਨੂੰ ਸਮਝਾਇਆ ਵੀ ਕੇਵਲ ਤੇ ਕੇਵਲ ਉਹਨਾਂ ਅਵਤਾਰਾਂ ਦਾ ਭੇਖ ਬਣਾ ਕੇ ਤੁਸੀਂ ਉਹਨਾਂ ਦੀ ਪ੍ਰਸੰਨਤਾ ਨਹੀਂ ਪ੍ਰਾਪਤ ਕਰ ਸਕਦੇ ਜਿੰਨਾ ਚਿਰ ਤੱਕ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਨਹੀਂ ਤੁਸੀਂ ਚੱਲੋਗੇ। ਇਹ ਜ਼ਰੂਰ ਉਹਨਾਂ ਨੂੰ ਵੀ ਸਮਝਾਇਆ। ਇਸ ਕਰਕੇ ਸਾਧ ਸੰਗਤ ਜੀ, ਕਿਸੇ ਭੇਖ ਦੀ ਨਿੰਦਾ ਨਹੀਂ ਹੈ, ਭੇਖ ਦੇ ਪਿੱਛੇ ਛਿਪੇ ਹੋਏ ਪਖੰਡ ਦੀ ਜ਼ਰੂਰ ਨਿੰਦਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਜਿਸ ਤਰੀਕੇ ਦੇ ਨਾਲ ਲੜੀਵਾਰ ਸਾਨੂੰ ਸਮਝਾ ਰਹੇ ਹਨ, ਸੋਹੀ ਰਾਗ ਦੇ ਅੰਦਰ ਆਓ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਕਰਮ ਧਰਮ ਪਾਖੰਡ ਜੋ ਦੀਸੇ, ਤਿਨ ਜਮ ਜਾਗਾਤੀ ਲੁਟੈ।
ਸਤਿਗੁਰੂ ਜੀ ਫਰਮਾ ਰਹੇ ਹਨ ਕਿ ਜਿਹੜੇ ਲੋਕ ਧਾਰਮਿਕ ਕਰਦੇ ਹੋਏ, ਕਰਮ ਕਰਦੇ ਹੋਏ ਦਿਖਾਈ ਦੇ ਰਹੇ ਹਨ, ਪਰ ਕੇਵਲ ਤੇ ਕੇਵਲ ਉਹਨਾਂ ਦੇ ਪਿੱਛੇ ਪਖੰਡ ਛੁਪਿਆ ਹੋਇਆ ਹੈ। ਕੁਝ ਐਸੇ ਲੋਕਾਂ ਦੀ ਵਿਚਾਰ ਆਪਾਂ ਕੀਤੀ ਹੈ ਜਿਹੜੇ ਧਾਰਮਿਕ ਸ਼੍ਰੇਣੀਆਂ ਦੇ ਨਾਲ ਸੰਬੰਧਿਤ ਹਨ, ਪਰ ਕੁਝ ਐਸੇ ਲੋਕ ਵੀ ਹੋਇਆ ਕਰਦੇ ਹਨ ਜਿਹੜੇ ਸੰਗਤੀ ਰੂਪ ਦੇ ਵਿੱਚ ਪਖੰਡ ਕਰਦੇ ਹਨ। ਸਾਧ ਸੰਗਤ ਜੀ, ਇਹ ਆਪਣੇ ਆਪਣੇ ਧਰਮਾਂ ਦੇ ਆਪਣੇ ਆਪਣੇ ਕਰਮ, ਆਪਣੇ ਆਪਣੇ ਕਰਮ ਕਾਂਡ ਹੋਇਆ ਕਰਦੇ ਹਨ। ਹਿੰਦੂ ਧਰਮ ਦੇ ਵੱਖਰਾ ਕਰਮ ਕਾਂਡ ਹੈ, ਸਿੱਖ ਧਰਮ ਦਾ ਵੱਖਰਾ ਕਰਮ ਕਾਂਡ ਹੈ, ਬਾਕੀ ਧਰਮਾਂ ਦੇ ਵੱਖਰੇ ਵੱਖਰੇ ਕਰਮ ਕਾਂਡ ਹਨ। ਪਰ ਕਰਮ ਕਾਂਡ ਕਰਦਿਆਂ ਕਰਦਿਆਂ ਗੁਰਮੁਖ ਨੇ ਫਿਰ ਇਸ ਤੋਂ ਅੱਗੇ ਵੀ ਜਾਣਾ ਹੈ, ਉਪਾਸ਼ਨਾ ਕਾਂਡ ਦੇ ਵਿੱਚ ਵੀ ਜਾਣਾ ਹੈ, ਗਿਆਨ ਕਾਂਡ ਦੇ ਵਿੱਚ ਵੀ ਜਾਣਾ ਹੈ, ਤਰੱਕੀ ਵੀ ਕਰਨੀ ਹੈ। ਇਹ ਨਹੀਂ ਵੀ ਸਾਰੀ ਜ਼ਿੰਦਗੀ ਕਰਮ ਕਾਂਡ ਹੀ ਕਰਦਾ ਰਹੇ। ਪੰਜ ਸ਼ਬਦ ਹਨ ਸ਼ਬਦ ਸਪਰਸ਼ ਰੂਪ ਰਸ ਅਤੇ ਗੰਧ ਸਭ ਸੰਗਤ ਜੀ ਸ਼ਬਦ ਤੋਂ ਭਾਵ ਹੈ ਕਿ ਬਾਹਰ ਦਾ ਸ਼ਬਦ ਜੋ ਗਾਇਨ ਕਰਨਾ ਹੈ ਐਸਾ ਨਾ ਹੋਵੇ ਕਿ ਮਨੁੱਖ ਕੇਵਲ ਤੇ ਕੇਵਲ ਬਾਹਰੋਂ ਹੀ ਸ਼ਬਦ ਦਾ ਗਾਇਨ ਕਰਦਾ ਰਹੇ ਇਸ ਦੀ ਸੁਰਤੀ ਦੇ ਵਿੱਚ ਇਸ ਦੇ ਧਿਆਨ ਦੇ ਵਿੱਚ ਸ਼ਬਦ ਵਸੇ ਨਾ ਇਹ ਕਰਮ ਕਾਂਡ ਤੋਂ ਉੱਪਰ ਉੱਠੇ ਇਸ ਦੇ ਧਿਆਨ ਵਿੱਚ ਇਸ ਦੀ ਸੁਰਤ ਦੇ ਵਿੱਚ ਸ਼ਬਦ ਵਸੇ ਦੂਸਰਾ ਹੈ ਸਪਰਸ਼ ਜਿਸ ਤਰ੍ਹਾਂ ਸੰਗਤ ਦੇ ਵਿੱਚ ਆਪਾਂ ਆ ਕੇ ਬੈਠਦੇ ਹਾਂ ਦੂਸਰਾ ਸੰਗਤ ਕਰਦਿਆਂ 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 ਇਸ ਨੂੰ ਮਹਿਸੂਸ ਹੋਵੇ ਕਿ ਇਹ ਅੰਤਰ ਆਤਮੇ ਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਰਿਹਾ ਹੈ ਆਤਮਕ ਸਰੀਰ ਆਤਮਕ ਸਰੂਪ ਬਾਹਰ ਦੇ ਸਰੂਪ ਦੇ ਨਾਲ ਇਸ ਨੂੰ ਅਲੱਗ ਭਾਸਣ ਲੱਗ ਪਵੇ ਅਲੱਗ ਪ੍ਰਤੀਤ ਹੋਣ ਲੱਗ ਪਵੇ ਇਸ ਨੂੰ ਸਪਰਸ਼ਤਾ ਕਿਹਾ ਗਿਆ ਹੈ ਸ਼ਬਦ ਸਪਰਸ਼ ਰੂਪ ਤੋਂ ਭਾਵ ਹੈ ਪ੍ਰਕਾਸ਼ ਜਿਸ ਤਰ੍ਹਾਂ ਆਪਾਂ ਬਾਹਰ ਪ੍ਰਕਾਸ਼ ਕਰਦੇ ਹਾਂ ਬਾਹਰ ਆਪਾਂ ਦੀਵੇ ਜਲਾਉਂਦੇ ਹਾਂ ਲਾਈਟਾਂ ਜਗਾਉਂਦੇ ਹਾਂ ਰੌਸ਼ਨੀ ਕਰਦੇ ਹਾਂ ਇਸ ਤਰ੍ਹਾਂ ਮਨੁੱਖ ਨੂੰ ਅੰਤਰਮੁਖ ਹੋ ਕੇ ਵੀ ਪ੍ਰਕਾਸ਼ ਭਾਸੇ ਇਹ ਧਾਰਮਿਕ ਤਰੱਕੀ ਹੈ ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਰੂਪ ਤੋਂ ਭਾਵ ਹੈ ਪ੍ਰਕਾਸ਼ ਰਸ ਤੋਂ ਭਾਵ ਹੈ ਪਦਾਰਥ ਜਿਵੇਂ ਬਾਹਰ ਦੇ ਪਦਾਰਥ ਆਪਾਂ ਆਪਣੇ ਇਸ਼ਟ ਦੇਵਤਾ ਦੇ ਅੱਗੇ ਇਸ਼ਟ ਗੁਰੂ ਦੇ ਅੱਗੇ ਅਰਪਣ ਕਰਦੇ ਹਾਂ ਤਰ੍ਹਾਂ ਤਰ੍ਹਾਂ ਦੇ ਇਸੇ ਤਰ੍ਹਾਂ ਜਿਹੜਾ ਅੰਤਰ ਆਤਮੇ ਪਰਮਾਤਮਾ ਦੇ ਨਾਮ ਦਾ ਰਸ ਹੈ ਉਹ ਵੀ ਗੁਰਮੁਖ ਨੂੰ ਪ੍ਰਾਪਤ ਹੋਵੇ ਪੰਜਵਾਂ ਹੈ ਸਾਧ ਸੰਗਤ ਜੀ ਗੰਧ ਜਿਸ ਤਰ੍ਹਾਂ ਬਾਹਰ ਦੇ ਸੁਗੰਧੀ ਦੇ ਪਦਾਰਥ ਫੁੱਲ ਆਦਿ ਆਪਾਂ ਅਰਪਣ ਕਰਦੇ ਹਾਂ ਇਸੇ ਤਰ੍ਹਾਂ ਅੰਤਰ ਆਤਮੇ ਵੀ ਇਸ ਨੂੰ ਆਤਮਕ ਸੁਗੰਧ ਦੀ ਪ੍ਰਾਪਤੀ ਹੋ ਜਾਵੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਦੇ ਵਿਚਾਰਾਂ ਨੂੰ ਖੋਲ੍ਹਿਆ ਹੈ ਬੜੇ ਸੁੰਦਰ ਢੰਗ ਦੇ ਨਾਲ ਉਹ ਕਹਿੰਦੇ ਦਸਮ ਸਥਾਨ ਕੇ ਸਮਾਨ ਕੌਣ ਭੌਣ ਕਹੋ ਗੁਰਮੁਖ ਪਾਵੈ ਸੋ ਤੋ ਅਨੰਤ ਨਾ ਪਾਵੈ ਅਨੰਦ ਨਾਦ ਸੰਸਰ ਕੌਣ ਨਾਦ ਬਾਦ ਸ੍ਰੀ ਗੁਰੂ ਸੁਣਾਵੈ ਜਾਹੇ ਤਾਹੀ ਬਨ ਆਵੈ ਉਨਮਨੀ ਜੋਤ ਪਟੰਤਰ ਦੀਜੈ ਕੌਣ ਜੋਤ ਸ੍ਰੀ ਗੁਰੂ ਦਿਖਾਵੈ ਜਾਹੇ ਤਾਹੀ ਬਨ ਆਵਈ ਨਿਜਰ ਅਪਾਰ ਧਾਰ ਤੁਲ ਨਾ ਅੰਮ੍ਰਿਤ ਰਸ ਅਪਿਓ ਪੀ ਆਵੈ ਜਾਹੇ ਤਾਹੀ ਮੈਂ ਸਮਾਵਈ ਕਹਿੰਦੇ ਜਿਹੜਾ ਰਸ ਹੈ ਨਾ ਅੰਤਰਮੁੱਖ ਵੀ ਹੋ ਜਾਵੇ ਜਿਹੜੀ ਸੁਗੰਧ ਹੈ ਅੰਤਰਮੁੱਖ ਵੀ ਹੋ ਜਾਵੇ ਸਾਰੀ ਜ਼ਿੰਦਗੀ ਫੁੱਲ ਅਰਪਣ ਕਰਦੇ ਰਹੇ ਗੁਲਦਸਤੇ ਭੇਟਾ ਕਰਦੇ ਰਹੇ ਪਰ ਅੰਦਰ ਦੀ ਸੁਗੰਧ ਨਹੀਂ ਮਾਣੀ ਕੇਵਲ ਤੇ ਕੇਵਲ ਕਰਮ ਕਾਂਡ ਦੇ ਵਿੱਚ ਹੀ ਜਿਉਂਦੇ ਰਹੇ ਇਹ ਦੋਨੇ ਪੱਖੀ ਸਤਿਗੁਰਾਂ ਨੇ ਦੱਸੇ ਹਨ ਧਾਰਮਿਕ ਸ਼੍ਰੇਣੀ ਵਾਸਤੇ ਵੀ ਅਤੇ ਸੰਗਤੀ ਰੂਪ ਦੇ ਵਿੱਚ ਹੀ ਦੋਨੇ ਹੀ ਦੱਸੇ ਹਨ ਸਤਿਗੁਰੂ ਜੀ ਸਮਝਾ ਰਹੇ ਹਨ ਜਿਹੜੇ ਇਸ ਤਰ੍ਹਾਂ ਦੇ ਜੀਵ ਹਨ ਇਸ ਤਰ੍ਹਾਂ ਦਾ ਕੇਵਲ ਜੀਵਨ ਜਿਉਣ ਵਾਲੇ ਹਨ ਉਹਨਾਂ ਨੂੰ ਫਿਰ ਆਖਿਰਕਾਰ ਇਹ ਕਰਮਾਂ ਦਾ ਫਲ ਭੁਗਤਾ ਦਿੱਤਾ ਜਾਂਦਾ ਹੈ ਭਾਵੇਂ ਜਿਹੜਾ ਕਰਮ ਹੈ ਉਹ ਫਲ ਤੋਂ ਖਾਲੀ ਨਹੀਂ ਹੋਇਆ ਕਰਦਾ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਵੀ ਜਿਹੜਾ ਕੋਈ ਕਿਸੇ ਪ੍ਰਕਾਰ ਦੇ ਪਦਾਰਥ ਅਰਪਣ ਕਰਦਾ ਹੈ ਜਾਂ ਫੁੱਲ ਅਰਪਣ ਕਰਦਾ ਹੈ ਜਾਂ ਦੀਪਕ ਜਲਾਉਂਦਾ ਹੈ ਉਸ ਦੀ ਘਾਲਣਾ ਵਿਅਰਥ ਚਲੀ ਜਾਂਦੀ ਹੈ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਪਰ ਉਸਦਾ ਫਲ ਭੁਗਤਾ ਦਿੱਤਾ ਜਾਂਦਾ ਹੈ ਫਿਰ ਉਹਨਾਂ ਨੂੰ ਜਮਾਂ ਦੇ ਵਸ ਦੇ ਵਿੱਚ ਪੈਣਾ ਪੈਂਦਾ ਹੈ ਤਿੰਨ ਜਮ ਜਾ ਗਾਤੀ ਲੂਟੈ ਜਿਹੜੇ ਜਮ ਰੂਪੀ ਮਸੂਲੀਏ ਹਨ ਉਹ ਕਹਿੰਦੇ ਉਹਨਾਂ ਨੂੰ ਫਿਰ ਲੁੱਟ ਲੈਂਦੇ ਹਨ
ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ।
ਸਤਿਗੁਰੂ ਜੀ ਸਮਝਾ ਰਹੇ ਹਨ ਕਿ ਨਿਰਵਾਣ ਕੀਰਤਨ ਵਾਸ਼ਨਾ ਤੋਂ ਰਹਿਤ, ਮੰਗ ਤੋਂ ਰਹਿਤ ਹੋ ਕੇ ਜੇ ਕਿਧਰੇ ਕੀਰਤੀ ਕੀਤੀ ਜਾਵੇ, ਵਾਹਿਗੁਰੂ ਜੀ ਦਾ ਜਸ ਕੀਤਾ ਜਾਵੇ, ਭਾਵੇਂ ਕਿਸੇ ਵੀ ਢੰਗ ਦੇ ਨਾਲ ਕੀਤਾ ਜਾਵੇ, ਨਾਮ ਬਾਣੀ ਦਾ ਜਾਪ ਕਰਨਾ ਇਹ ਵੀ ਵਾਹਿਗੁਰੂ ਜੀ ਦੀ ਕੀਰਤੀ ਹੈ, ਜਾਂ ਸੰਗੀਤਕ ਸਾਜ਼ਾਂ ਦੇ ਨਾਲ ਵਾਹਿਗੁਰੂ ਜੀ ਦਾ ਜਸ ਕਰਨਾ ਇਹ ਵੀ ਕੀਰਤਨ ਹੈ। ਇਹ ਸਾਰੇ ਸਾਧਨਾਂ ਦੇ ਨਾਲੋਂ ਉੱਤਮ ਸਾਧਨ ਦੱਸਿਆ ਗਿਆ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਕਹਿੰਦੇ ਜਿਨ੍ਹਾਂ ਦੇ ਪਹਿਲੇ ਬਹੁਤ ਉੱਤਮ ਭਾਗ ਹੁੰਦੇ ਹਨ, ਉਹਨਾਂ ਨੂੰ ਇਹ ਕੀਰਤਨ ਦੀ ਦਾਤ ਮਿਲਦੀ ਹੈ, ਕੀਰਤੀ ਦੀ ਦਾਤ ਮਿਲਦੀ ਹੈ, ਉਹ ਫਿਰ ਤ੍ਰਿਸ਼ਨਾ ਵਾਸ਼ਨਾ ਤੋਂ ਰਹਿਤ ਹੋ ਕੇ ਕੀਰਤਨ ਕਰਦੇ ਹਨ। ਕਹਿੰਦੇ ਜਿਹੜੇ ਇਸ ਤਰ੍ਹਾਂ ਜਸ ਕਰਦੇ ਹਨ, ਕਿੰਨੇ ਕੁ ਚਿਰ ਦੇ ਵਿੱਚ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਨਿਮਖ ਮਾਤਰ ਦੇ ਵਿੱਚ, ਜਿਵੇਂ ਸਾਨੂੰ ਅੱਖ ਝਮਕਣ ਅਤੇ ਖੁੱਲਣ ਲੱਗਿਆ ਸਮਾਂ ਜਿੰਨਾ ਲੱਗਦਾ ਹੈ ਨਾ, ਇੰਨੇ ਸਮੇਂ ਦੇ ਵਿੱਚ ਉਹ ਬ੍ਰਹਮ ਦੇ ਵਿੱਚ ਲੀਨ ਹੋ ਜਾਵੇਗਾ, ਕੇਵਲ ਇੰਨਾ ਹੀ ਸਮਾਂ ਲੱਗੇਗਾ। ਪਰ ਇਸ ਵਾਸਤੇ ਸਾਧ ਸੰਗਤ ਜੀ ਲੱਖਾਂ ਕਰੋੜਾਂ ਅਰਬਾਂ ਖਰਬਾਂ ਵਾਰੀ ਅਭਿਆਸ ਕਰਨਾ ਪੈਂਦਾ ਹੈ, ਫਿਰ ਕਿਧਰੇ ਇਸ ਤਰ੍ਹਾਂ ਦੀ ਅਵਸਥਾ ਤੱਕ ਕਪੜਿਆ ਜਾਂਦਾ ਹੈ। ਇਹ ਨਹੀਂ ਵੀ ਜਿਹੜਾ ਮਰਜ਼ੀ ਵਾਹਿਗੁਰੂ ਆਖੇ ਤਾਂ ਵਾਹਿਗੁਰੂ ਜੀ ਦੇ ਵਿੱਚ ਲੀਨ ਹੋ ਜਾਵੇ, ਸਮਾਧੀ ਲੱਗ ਜਾਵੇ, ਇਸ ਤਰ੍ਹਾਂ ਸਾਰਿਆਂ ਵਾਸਤੇ ਨਹੀਂ ਹੋਇਆ ਕਰਦਾ। ਜਿਨ੍ਹਾਂ ਨੇ ਕਮਾਈ ਕੀਤੀ, ਜਿਨ੍ਹਾਂ ਨੇ ਅਭਿਆਸ ਕੀਤਾ, ਉਹਨਾਂ ਦੀ ਗੱਲ ਹੈ। ਏਕ ਚਿੱਤ ਜਿਹੇ ਇੱਕ ਛਿੰਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਕਹਿੰਦੇ ਜਦ ਫਿਰ ਕਿਧਰੇ ਗੁਰਮੁਖ ਦਾ ਅਭਿਆਸੀ ਦਾ ਮਨ ਇਕਾਗਰ ਹੋ ਜਾਵੇ, ਇਕਾਗਰ ਹੋਇਆ ਮਨ ਇੱਕ ਵਾਰੀ ਵਾਹਿਗੁਰੂ ਆਖੇਗਾ, ਇੱਕ ਵਾਰੀ ਆਖਣ ਦੇ ਨਾਲ ਹੀ ਬ੍ਰਹਮ ਦੇ ਵਿੱਚ ਲੀਨ ਹੋ ਜਾਵੇਗਾ।
ਸੰਤੋ ਸਾਗਰ ਪਾਰ ਉਤਰੀਐ।
ਸੰਤੋ ਤੋਂ ਭਾਵ ਕਿ ਹੇ ਸਤਸੰਗੀ ਜਨੋ, ਜਿਹੜੇ ਵੀ ਇਸ ਮਾਰਗ ਦੇ ਉੱਪਰ ਚੱਲਣ ਵਾਲੇ ਹਨ, ਕਿਉਂਕਿ ਜਿਹੜਾ ਵਿਦਿਆਰਥੀ ਡਾਕਟਰ ਦੀ ਡਿਗਰੀ ਕਰ ਰਿਹਾ ਹੈ, ਉਸਨੂੰ ਲਿਹਾਜ਼ਾ ਡਾਕਟਰ ਹੀ ਕਹਿ ਦਿੱਤਾ ਜਾਂਦਾ ਹੈ ਵੀ ਆਓ ਡਾਕਟਰ ਸਾਹਿਬ ਜੀ। ਸਤਿਗੁਰੂ ਜੀ ਜਿੰਨੇ ਵੀ ਸੰਗਤ ਦੇ ਵਿੱਚ ਆਉਂਦੇ ਹਨ, ਸਾਰਿਆਂ ਨੂੰ ਸੰਬੋਧਨ ਕਰਦੇ ਹਨ, ਸਨਮਾਨ ਦਿੰਦੇ ਹਨ, ਹੇ ਸੰਤ ਜਨੋ ਆਓ। ਇਸ ਸੰਸਾਰ ਸਾਗਰ ਤੋਂ ਇਸ ਤਰੀਕੇ ਦੇ ਨਾਲ ਪਾਰ ਉਤਰਿਆ ਜਾ ਸਕਦਾ ਹੈ। ਜਿਸ ਸੰਸਾਰ ਸਾਗਰ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਹਨ, ਜਿਹੜੀਆਂ ਹਮੇਸ਼ਾ ਜੀਵ ਨੂੰ ਡੋਬਦੀਆਂ ਰਹਿੰਦੀਆਂ ਹਨ, ਸਤਿਗੁਰੂ ਜੀ ਸਮਝਾਉਂਦੇ ਹਨ ਕਿ ਪਾਰ ਉਤਾਰਾ ਹੋ ਸਕਦਾ ਹੈ।
ਏਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ।
ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜਿਹੜੇ ਪੁੱਗੀਆਂ ਹੋਈਆਂ ਆਤਮਾਵਾਂ ਦੇ ਸੰਤ ਜਨਾਂ ਦੇ ਬਚਨਾਂ ਦੀ ਕਮਾਈ ਕਰਦੇ ਹਨ, ਕਿਉਂਕਿ ਦਾਸ ਨੇ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਵੀ ਗੁਰੂ ਘਰ ਦੇ ਵਿੱਚ ਕੁਝ ਐਸੀਆਂ ਹਸਤੀਆਂ ਹੋਈਆਂ ਜਿਨ੍ਹਾਂ ਨੂੰ ਸਤਿਗੁਰਾਂ ਨੇ ਜਹਾਜ਼ ਦਾ ਦਰਜਾ ਦਿੱਤਾ ਹੈ, ਬੇੜੇ ਦਾ ਦਰਜਾ ਦਿੱਤਾ ਹੈ। ਬੇੜਾ ਇਕੱਲਾ ਆਪ ਹੀ ਨਹੀਂ ਪਾਰ ਲੰਘਦਾ, ਬਹੁਤ ਸਾਰਿਆਂ ਨੂੰ ਪਾਰ ਲੰਘਾ ਦਿੰਦਾ ਹੈ। ਜਦ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੇ ਸਮੇਤ ਬਾਸਰ ਕੇ ਨਗਰ ਵਿਖੇ ਜਾਂਦੇ ਹਨ, ਸੰਨ ਲਾ ਕੇ ਅੰਦਰ ਪ੍ਰਵੇਸ਼ ਕਰ ਜਾਂਦੇ ਹਨ, ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ। ਸੱਚੇ ਪਾਤਸ਼ਾਹ ਸੰਗਤਾਂ ਬਹੁਤ ਵਿਆਕੁਲ ਹਨ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਬੂਧ ਵੀ ਹੁਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ ਨਾਦ ਕਰੰਕ ਵਿਦਿਆ ਸਨਮੁਖ ਉਠਤਾਵੈ ਭਵਰ ਲੋਭੀ ਕੁਸਮ ਵਾਸਕਾ ਮਿਲ ਆਪ ਬੰਧਾਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ ਦਰਸ਼ਨ ਦਿਓ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੀ ਸਰਕਾਰ ਨੇ ਜਿਹੜੇ ਬਚਨ ਕੀਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਉਹਨਾਂ ਨੂੰ ਇਤਿਹਾਸ ਦੇ ਵਿੱਚ ਕਲਮਬੰਦ ਕੀਤਾ ਹੈ ਸਾਂਭਿਆ ਹੈ ਭਾਈ ਸਾਹਿਬ ਜੀ ਕਹਿੰਦੇ ਇਹ ਸੰਗਤ ਕੋ ਬੋਹਿ ਥਪਾਰਾ ਭਵ ਜਲ ਤੇ ਕਰ ਹੈ ਨਿਸਤਾਰਾ ਐ ਗੁਰੂ ਕੀ ਸੰਗਤ ਬਾਬਾ ਬੁੱਢਾ ਸਾਹਿਬ ਜੀ ਨੂੰ ਤੁਸੀਂ ਕੀ ਸਮਝਦੇ ਹੋ ਇਹ ਤਾਂ ਗੁਰਸਿੱਖੀ ਦਾ ਜਹਾਜ਼ ਹਨ ਜਿਹੜੇ ਇਹਨਾਂ ਦੀ ਪ੍ਰੇਰਣਾ ਲੈਣਗੇ ਜਿਹੜੇ ਇਹਨਾਂ ਦੇ ਬਚਨਾਂ ਦੇ ਅਨੁਸਾਰ ਚੱਲਣਗੇ ਉਹਨਾਂ ਦਾ ਪਾਰ ਉਤਾਰਾ ਹੋ ਜਾਵੇਗਾ ਭਵ ਜਲ ਤੇ ਕਰ ਹੈ ਨਿਸਤਾਰਾ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਮਝਾ ਰਹੇ ਹਨ ਕਿਉਂਕਿ ਜ਼ਰੂਰੀ ਹੋਇਆ ਕਰਦਾ ਹੈ ਕਮਾਈ ਵਾਲਿਆਂ ਦੀ ਸੰਗਤ ਦੇ ਵਿੱਚ ਰਹਿਣ ਦੇ ਨਾਲ ਸੇਵਾ ਸਿਮਰਨ ਕਰਨ ਵਾਲਿਆਂ ਦੀ ਸੰਗਤ ਦੇ ਵਿੱਚ ਰਹਿਣ ਦੇ ਨਾਲ ਰੰਗ ਚੜ੍ਹਦਾ ਹੈ ਨਾਮ ਬਾਣੀ ਦਾ ਪ੍ਰਭਾਵ ਪੈਂਦਾ ਹੈ ਉਸ ਪਾਸੇ ਮਨੁੱਖ ਦਾ ਮਨ ਰੁੱਖ ਕਰ ਜਾਂਦਾ ਹੈ ਜਦ ਮਾਈ ਦਾਸ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਇਆ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੇ ਉੱਪਰ ਕਿਰਪਾ ਕਰੋ ਮੇਰਾ ਪਾਰ ਉਤਾਰਾ ਹੋ ਜਾਵੇ ਸਤਿਗੁਰੂ ਜੀ ਆਖਣ ਲੱਗੇ ਮਾਈ ਦਾਸ ਮਾਨਕ ਚੰਦ ਬ੍ਰਹਮ ਗਿਆਨੀ ਹੈ ਇਸ ਦੀ ਸੰਗਤ ਦੇ ਵਿੱਚ ਰਹੋ ਇਸ ਤੋਂ ਪ੍ਰੇਰਣਾ ਲਓ ਇਸ ਦੇ ਕਈ ਅਨੁਸਾਰ ਚੱਲੋ ਤੁਹਾਡਾ ਪਾਰ ਉਤਾਰਾ ਹੋ ਜਾਵੇਗਾ ਜਿਵੇਂ ਸਮਝਣ ਵਾਸਤੇ ਸਾਧ ਸੰਗਤ ਜੀ ਅਧਿਆਪਕ ਬੱਚੇ ਨੂੰ ਦੋ ਤਸਵੀਰਾਂ ਦਿੰਦਾ ਹੈ ਇੱਕ ਬਣੀ ਹੋਈ ਹੁੰਦੀ ਹੈ ਇੱਕ ਬਣਾਉਣ ਵਾਲੀ ਹੁੰਦੀ ਹੈ ਇੱਕ ਦੇ ਵਿੱਚ ਕੇਵਲ ਲਕੀਰਾਂ ਹੀ ਖਿੱਚੀਆਂ ਹੁੰਦੀਆਂ ਹਨ ਰੰਗ ਨਹੀਂ ਭਰੇ ਹੋਏ ਹੁੰਦੇ ਪਰ ਇੱਕ ਦੇ ਵਿੱਚ ਪੂਰੇ ਰੰਗ ਭਰੇ ਹੋਏ ਹੁੰਦੇ ਹਨ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਪੁੱਗੀਆਂ ਹੋਈਆਂ ਆਤਮਾਵਾਂ ਹੁੰਦੀਆਂ ਹਨ ਉਹ ਰੰਗੇ ਹੋਏ ਜਿਹੜੇ ਹੁੰਦੇ ਹਨ ਉਹਨਾਂ ਦੇ ਵਿੱਚ ਸਾਰੇ ਰੰਗ ਭਰੇ ਹੋਏ ਹੁੰਦੇ ਹਨ ਲਾਲ ਰੰਗ ਵੀ ਭਰਿਆ ਹੋਇਆ ਹੁੰਦਾ ਹੈ ਪ੍ਰੇਮ ਦਾ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ ਸਫੇਦ ਰੰਗ ਵੀ ਸ਼ਾਂਤੀ ਦਾ ਭਰਿਆ ਹੋਇਆ ਹੁੰਦਾ ਹੈ ਪੀਲਾ ਰੰਗ ਵੀ ਪੱਕਿਆ ਹੋਇਆਂ ਦਾ ਭਰਿਆ ਹੋਇਆ ਹੁੰਦਾ ਹੈ ਸਤਿਗੁਰਾਂ ਨੇ ਪੰਜਾਂ ਪਿਆਰਿਆਂ ਨੂੰ ਪੀਲੇ ਬਸਤਰ ਪਹਿਨਾਏ ਸਨ ਪੱਕ ਗਏ ਹਨ ਹੁਣ ਪੁੱਗ ਗਏ ਹਨ ਸਾਰੇ ਰੰਗ ਭਰੇ ਹੋਏ ਹੁੰਦੇ ਹਨ ਮਹਾਂਪੁਰਸ਼ਾਂ ਦੇ ਵਿੱਚ ਕਮਾਈ ਵਾਲਿਆਂ ਦੇ ਵਿੱਚ ਇਸ ਕਰਕੇ ਇੱਕ ਕੱਚੀ ਤਸਵੀਰ ਦਿੱਤੀ ਜਾਂਦੀ ਹੈ ਵੀ ਪੱਕੀ ਵੱਲ ਵੇਖ ਵੇਖ ਕੇ ਤੁਸੀਂ ਇਹ ਜਿਹੜੀ ਤਸਵੀਰ ਦਿੱਤੀ ਹੈ ਨਾ ਇਹ ਬਣਾਉਣੀ ਹੈ ਬੱਚੇ ਫਿਰ ਉਸ ਵੱਲ ਵੇਖ ਵੇਖ ਕੇ ਜਿਹੜਾ ਤਸਵੀਰ ਦਾ ਨਕਸ਼ਾ ਹੁੰਦਾ ਹੈ ਉਸ ਦੇ ਵਿੱਚ ਰੰਗ ਭਰਦੇ ਹਨ ਉਹ ਵੀ ਉਸੇ ਤਰ੍ਹਾਂ ਦੀ ਫਿਰ ਪ੍ਰਤੀਤ ਹੋਣ ਲੱਗ ਪੈਂਦੀ ਹੈ ਸਤਿਗੁਰਾਂ ਵੱਲੋਂ ਵੀ ਇਹ ਉਪਦੇਸ਼ ਹੈ ਭਾਈ ਤੁਸੀਂ ਇਹ ਹੱਠ ਨਾ ਕਰੋ ਵੀ ਨਹੀਂ ਵੀ ਸਾਨੂੰ ਕਿਸੇ ਦੀ ਸੰਗਤ ਦੀ ਲੋੜ ਨਹੀਂ ਵੀ ਅਸੀਂ ਆਪ ਹੀ ਬਹੁਤ ਹਾਂ ਜਿਹੜੇ ਸੇਵਾ ਵਾਲੇ ਜਿਹੜੇ ਸਿਮਰਨ ਵਾਲੇ ਜਿਹੜੇ ਬੰਦਗੀ ਵਾਲੇ ਜਿਹੜੇ ਭਗਤੀ ਵਾਲੇ ਹਨ ਉਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਰੰਗ ਚੜ੍ਹਦਾ ਹੈ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਫਿਰ ਕਹਿੰਦੇ ਗੁਰੂ ਦੇ ਪ੍ਰਸਾਦ ਦੁਆਰਾ ਗੁਰੂ ਦੀ ਕਿਰਪਾ ਦੁਆਰਾ ਇਸ ਭਵਜਲ ਤੋਂ ਸੰਸਾਰ ਸਾਗਰ ਤੋਂ ਪਾਰ ਉਤਰ ਜਾਈਦਾ ਹੈ
ਕੋਟ ਤੀਰਥ ਮੱਜਨ ਇਸ ਨਾਨਾ ਇਸ ਕਲ ਮਹਿ ਮੈਲ ਭਰੀਜੈ
ਸਮਝਾ ਰਹੇ ਹਨ ਕਿ ਕਰੋੜਾਂ ਤੀਰਥ ਹਨ ਬਹੁਤ ਸਾਰੇ ਸੰਸਾਰ ਦੇ ਵਿੱਚ ਪਰ ਕਲਯੁਗ ਦੇ ਵਿੱਚ ਕਹਿੰਦੇ ਇਹਨਾਂ ਤੀਰਥਾਂ ਦੇ ਉੱਪਰ ਰਹਿਣ ਵਾਲੇ ਜਿਹੜੇ ਲੋਕ ਹਨ ਉਹਨਾਂ ਦੇ ਮਨ ਮੈਲੇ ਹੋ ਚੁੱਕੇ ਹਨ, ਉਹਨਾਂ ਨੇ ਦੂਸਰਿਆਂ ਨੂੰ ਕੀ ਪ੍ਰੇਰਨਾ ਦੇਣੀ ਹੈ। ਬਹੁਤ ਘੱਟ ਲੋਕ ਲੱਭਦੇ ਹਨ ਧਾਰਮਿਕ ਅਸਥਾਨਾਂ ਤੇ ਜਿਹੜੇ ਨਿਰਮਲ ਮਨ ਵਾਲੇ ਹੋਣ, ਜਿਹੜੇ ਪਵਿੱਤਰ ਮਨ ਵਾਲੇ ਹੋਣ। ਆਪਾਂ ਬੜੇ ਖੁਸ਼ ਹੁੰਦੇ ਹਾਂ ਜਦ ਕਬੀਰ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਗਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ, ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਿਬਗ, ਉਹ ਹਰ ਕੇ ਸੰਤ ਨ ਆਖੀਐ ਬਨਾਰਸ ਕੇ ਠੱਗ। ਵੀ ਕਬੀਰ ਸਾਹਿਬ ਜੀ ਚੰਗਾ ਬ੍ਰਾਹਮਣਾਂ ਨੂੰ ਸੋਧਿਆ, ਪਰ ਸਾਧ ਸੰਗਤ ਜੀ ਯਾਦ ਰੱਖਣਾ ਚਾਹੀਦਾ ਹੈ, ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਜਿਹੜੇ ਬਚਨ ਕੀਤੇ ਸਨ ਮਸੰਦਾਂ ਦੇ ਪ੍ਰਥਾਏ, ਆਖਣ ਲੱਗੇ ਅੰਮ੍ਰਿਤਸਰ ਦਾ ਜਿਹੜਾ ਮਸੰਦ ਹੈ ਉਸਦਾ ਜੀਵਨ ਬੜਾ ਉੱਚਾ ਸੁੱਚਾ ਤੇ ਪਵਿੱਤਰ ਹੋਣਾ ਚਾਹੀਦਾ ਹੈ, ਲੋਭ ਲਾਲਚ ਤੋਂ ਉੱਪਰ ਉੱਠਿਆ ਹੋਣਾ ਚਾਹੀਦਾ ਹੈ। ਪਰ ਤੁਹਾਨੂੰ ਦੇਖ ਕੇ ਇਸ ਤਰ੍ਹਾਂ ਸਾਨੂੰ ਪ੍ਰਤੀਤ ਨਹੀਂ ਹੋ ਰਿਹਾ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਤੁਸੀਂ ਇਹ ਤਾਂ ਤ੍ਰਿਸ਼ਨਾ ਦੀ ਅਗਨ ਦੇ ਵਿੱਚ ਸੜੇ ਹੋਏ ਹੋ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਸਨ, ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਦੇ ਵਿੱਚ ਸਾਂਭੇ ਹਨ, ਇਸ ਕਰਕੇ ਸਮਝਾ ਰਹੇ ਹਨ ਕਿ ਕਿੱਥੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਸੰਸਾਰ ਦੇ ਵਿੱਚ ਮੈਲ ਹੀ ਮੈਲ ਦਿਖਾਈ ਦਿੰਦੀ ਹੈ।
ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ।
ਸਾਧ ਸੰਗਤ ਦੇ ਵਿੱਚ ਮਿਲ ਕੇ ਵਾਹਿਗੁਰੂ ਜੀ ਦਾ ਜਸ ਕਰਦੇ ਹਨ, ਉਹਨਾਂ ਨੂੰ ਬਹੁਤ ਸਾਰਾ ਬਲ ਮਿਲ ਜਾਂਦਾ ਹੈ। ਇਕੱਲਿਆਂ ਜਪਣਾ ਹੋਰ ਗੱਲ ਹੁੰਦੀ ਹੈ, ਸੰਗਤੀ ਰੂਪ ਦੇ ਵਿੱਚ ਜਪਣਾ ਹੋਰ ਗੱਲ ਹੁੰਦੀ ਹੈ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜਿਹੜੇ ਇਸ ਤਰ੍ਹਾਂ ਕਰਦੇ ਹਨ ਉਹਨਾਂ ਨੂੰ ਫਿਰ ਨਿਰਮਲ ਕਰ ਲਿਆ ਜਾਂਦਾ ਹੈ, ਉਹਨਾਂ ਦੀ ਜਿਹੜੀ ਮਨ ਦੀ ਮੈਲ ਹੈ ਉਹ ਧੋ ਦਿੱਤੀ ਜਾਂਦੀ ਹੈ।
ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜਿਆ ਮੁਕਤ ਨਾ ਹੋਏ।
ਸਮਝਾਉਂਦੇ ਹਨ ਕਿ ਸੰਸਾਰ ਦੇ ਵਿੱਚ ਬਹੁਤ ਸਾਰੇ ਧਾਰਮਿਕ ਗ੍ਰੰਥ ਹਨ, ਸਤਿਕਾਰਯੋਗ ਵੇਦ ਹਨ, ਕਿਤਾਬਾਂ ਹਨ, ਸਿਮਰਤੀਆਂ ਹਨ, ਸ਼ਾਸਤਰ ਹਨ, ਪਰ ਕਹਿੰਦੇ ਬੰਦਾ ਇਹਨਾਂ ਨੂੰ ਪੜ੍ਹੀ ਜਾਂਦਾ ਹੈ, ਇਹਨਾਂ ਦੇ ਵਿੱਚ ਜਿਹੜੇ ਸਿਧਾਂਤ ਦੱਸੇ ਹਨ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਕਿ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉਂ ਬੇਤਾਲਿਆ। ਵੀ ਵੇਦਾਂ ਦੇ ਵਿੱਚ ਨਾਮ ਦੀ ਮਹਾਨਤਾ ਦੱਸੀ ਗਈ ਹੈ, ਧਾਰਮਿਕ ਸਾਰੇ ਹੀ ਗ੍ਰੰਥਾਂ ਦੇ ਵਿੱਚ ਨਾਮ ਵੱਲੇ ਤਾਂ ਬੰਦਾ ਲੱਗਦਾ ਨਹੀਂ, ਰਸਨਾ ਦੇ ਨਾਲੇ ਸਿਮਰਨ ਤਾਂ ਕਰਦਾ ਨਹੀਂ, ਅਭਿਆਸ ਤਾਂ ਕਰਦਾ ਨਹੀਂ। ਇਸ ਕਰਕੇ ਕਹਿੰਦੇ ਪੜ੍ਹਿਓ ਨਾਹੀ ਭੇਦ ਬੁੱਝਿਓ ਪਾਵਣਾ। ਪੜ੍ਹਨਾ ਚਾਹੀਦਾ ਹੈ ਪਰ ਪੜ੍ਹ ਕੇ ਕੁਝ ਸਿੱਖਣਾ ਵੀ ਚਾਹੀਦਾ ਹੈ।
ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ।
ਜਿਹੜੇ ਗੁਰਮੁਖ ਇੱਕ ਅੱਖਰ ਜਪਦੇ ਹਨ, ਕਿਧਰੇ ਇੱਕ ਸ਼ਬਦ ਆਇਆ ਹੈ, ਕਿਧਰੇ ਇੱਕ ਅੱਖਰ ਆਇਆ ਹੈ, ਇਸ ਤਰ੍ਹਾਂ ਬਸ ਵੱਖ ਵੱਖ ਢੰਗਾਂ ਦੇ ਨਾਲ ਸਤਿਗੁਰਾਂ ਨੇ ਸਮਝਾਇਆ ਹੈ। ਕਿਧਰੇ ਬਚਨ ਆਏ ਹਨ, ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾਂ। ਭਾਵ ਕਿ ਜਦ ਨਾਮ ਧੁਨਾਕਾਰ ਹੋ ਜਾਂਦਾ ਹੈ, ਜਿੱਥੇ ਅੱਖਰਾਂ ਦੀ ਕੋਈ ਬੰਦਿਸ਼ ਨਹੀਂ ਰਹਿ ਜਾਂਦੀ, ਉੱਥੇ ਫਿਰ ਸਾਰੇ ਭਿੰਨ ਭੇਦ ਮਿਟ ਜਾਂਦੇ ਹਨ। ਸਤਿਗੁਰਾਂ ਨੇ ਸਿੱਖ ਧਰਮ ਦੇ ਵਿੱਚ ਪਹਿਲਾਂ ਹੀ ਐਸਾ ਨਾਮ ਦਿੱਤਾ ਹੈ ਜਿਸ ਦੀ ਗਹਿਰਾਈ ਵਿੱਚ ਜਾਈਏ ਤਾਂ ਇਹ ਫਿਰ ਧੁਨਾਕਾਰ ਹੈ, ਵਾਹਿਗੁਰੂ ਸ਼ਬਦ ਹੈ। ਵਾਹਿ ਤੋਂ ਭਾਵ ਅਚਰਜ, ਗੁਰੂ ਤੋਂ ਭਾਵ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੇ ਪ੍ਰਕਾਸ਼ ਦੇ ਵਿੱਚ ਲਿਜਾਣ ਵਾਲਾ ਨਾਮ ਭਾਵੇਂ ਕੋਈ ਵੀ ਹੋਵੇ। ਕਹਿੰਦੇ ਜਿਹੜੇ ਅੰਤਰਮੁਖ ਹੋ ਗਏ, ਨਾਮ ਜਿਨ੍ਹਾਂ ਦੇ ਅੰਦਰ ਧੁਨਾਕਾਰ ਹੋ ਗਿਆ, ਤਿਨਕੀ ਨਿਰਮਲ ਸੋਈ। ਕਹਿੰਦੇ ਉਹਨਾਂ ਦੀ ਸੋਈ ਸੋਭਾ ਜਿਹੜੀ ਹੈ ਜਗਤ ਦੇ ਵਿੱਚ ਪਵਿੱਤਰ ਹੁੰਦੀ ਹੈ।
ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ।
ਇਹ ਜਿਹੜੀ ਵਰਨ ਵੰਡ ਕੀਤੀ ਗਈ ਹੈ, ਸਤਿਗੁਰੂ ਜੀ ਸਮਝਾਉਂਦੇ ਹਨ ਕਿ ਸਿੱਖ ਜਗਤ ਦੇ ਵਿੱਚ ਭਾਵੇਂ ਕੋਈ ਖੱਤਰੀ ਹੋਵੇ, ਭਾਵੇਂ ਕੋਈ ਸੂਦ ਹੋਵੇ, ਵੈਸ਼ ਹੋਵੇ, ਭਾਵੇਂ ਬ੍ਰਾਹਮਣ ਹੋਵੇ, ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਦਿੱਤਾ ਗਿਆ ਹੈ ਕਿ ਸਾਰੇ ਨਾਮ ਦੇ ਅਧਿਕਾਰੀ ਹਨ, ਸਾਰੇ ਨਾਮ ਜਪੋ। ਜਿਹੜੇ ਵੀ ਨਾਮ ਜਪਣਗੇ ਉਹਨਾਂ ਦਾ ਪਾਰ ਉਤਾਰਾ ਹੋ ਜਾਵੇਗਾ।
ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ, ਘਟ ਘਟ ਨਾਨਕ ਮਾਝਾ।
ਜਿਨ੍ਹਾਂ ਨੇ ਆਪਣੀ ਰਸਨਾ ਦੇ ਨਾਲ ਜਪਣਾ ਸ਼ੁਰੂ ਕਰ ਦਿੱਤਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਾਧ ਸੰਗਤ ਜੀ ਇਹ ਫਿਰ ਜਪਦਿਆਂ ਜਪਦਿਆਂ ਜਦ ਅੰਤਰਮੁਖ ਹੋ ਜਾਵੇਗਾ, ਇਹੀ ਇਕਾਗਰਤਾ ਬਣੇਗਾ, ਇਹੀ ਰਸ ਬਣੇਗਾ, ਇਹੀ ਆਨੰਦ ਬਣੇਗਾ, ਇਹੀ ਸਮਾਧੀ ਬਣੇਗਾ, ਸਾਰਾ ਕੁਝ ਇਹੀ ਬਣੇਗਾ। ਪਰ ਸ਼ੁਰੂਆਤ ਰਸਨਾ ਤੋਂ ਕਰਨੀ ਪਵੇਗੀ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜਿਨ੍ਹਾਂ ਨੇ ਰਸਨਾ ਦੇ ਨਾਲ ਨਾਮ ਜਪਿਆ, ਗੁਰੂ ਵਾਲੇ ਬਣ ਕੇ ਗੁਰੂ ਦੀ ਮੱਤ ਧਾਰਨ ਕਰਕੇ, ਫਿਰ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਉਹਨਾਂ ਨੂੰ ਫਿਰ ਘੱਟ ਘੱਟ ਨਾਨਕ ਮਾਝਾ, ਸਾਰੇ ਘਟਾਂ ਘਟਾਂ ਦੇ ਵਿੱਚ ਪਰਮਾਤਮਾ ਦਿਖਾਈ ਦੇਣ ਲੱਗ ਪਵੇਗਾ। ਉਹਨਾਂ ਦੇ ਅੰਦਰ ਫਿਰ ਕਿਸੇ ਦੇ ਪ੍ਰਤੀ ਕੋਈ ਈਰਖਾ, ਦਵੈਸ਼, ਵੈਰ, ਵਿਰੋਧ, ਇਸ ਤਰ੍ਹਾਂ ਦੀ ਭਾਵਨਾ ਨਹੀਂ ਰਹਿ ਜਾਵੇਗੀ, ਭਾਵੇਂ ਕੋਈ ਵੀ ਹੋਵੇ। ਕਿਉਂਕਿ ਜੋ ਬ੍ਰਹਮ ਦ੍ਰਿਸ਼ਟ ਹੋ ਜਾਂਦੇ ਹਨ ਉਹ ਸਮ ਦ੍ਰਿਸ਼ਟ ਹੋ ਜਾਂਦੇ ਹਨ, ਉਹਨਾਂ ਵਾਸਤੇ ਕੋਈ ਵੈਰੀ ਨਹੀਂ ਰਹਿ ਜਾਂਦਾ, ਕੋਈ ਆਪਣਾ ਨਹੀਂ ਰਹਿ ਜਾਂਦਾ, ਸਾਰਿਆਂ ਦੇ ਨਾਲ ਇੱਕੋ ਜਿਹਾ ਵਿਹਾਰ ਕਰਦੇ ਹਨ। ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਜੋ ਬੋਲਤ ਹੈ ਮਿਰਗ ਮੀਨ ਪੰਖੇਰੋ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਾਧ ਸੰਗਤ ਜੀ, ਗਜਬ ਦੀ ਗੱਲ ਹੈ, ਬੰਦੇ ਨੂੰ ਬੰਦੇ ਦੇ ਵਿੱਚੋਂ ਰੱਬ ਨਹੀਂ ਦਿਖਾਈ ਦਿੰਦਾ, ਪਸ਼ੂ ਪਕਸ਼ੀਆਂ ਦੇ ਵਿੱਚੋਂ ਇਸ ਨੂੰ ਖਾਕ ਦਿਖਾਈ ਦੇਣਾ ਹੈ, ਪਸ਼ੂ ਪਕਸ਼ੀਆਂ ਦੇ ਵਿੱਚੋਂ ਕਿੱਥੋਂ ਦਿਖਾਈ ਦੇਵੇਗਾ। ਪਰ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਜਿਹੜੇ ਰਸਨਾ ਦੇ ਨਾਲ ਜਾਪ ਕਰਨਾ ਸ਼ੁਰੂ ਕਰ ਦਿੰਦੇ ਹਨ, ਇਹੀ ਜਪਿਆ ਹੋਇਆ ਨਾਮ ਜਦ ਰਸ ਦੇ ਵਿੱਚ ਚਲਿਆ ਜਾਂਦਾ ਹੈ, ਜਦ ਗੁਰਮੁਖ ਰਸ ਦੀ ਦੁਨੀਆਂ ਦੇ ਵਿੱਚ ਚਲੇ ਜਾਂਦੇ ਹਨ, ਫਿਰ ਉਹਨਾਂ ਨੂੰ ਸਾਰੇ ਪਾਸੇ ਉਹ ਵਿਤਕਰਿਆਂ ਨੂੰ ਛੱਡ ਦਿੰਦੇ ਹਨ, ਵੈਰ ਵਿਰੋਧ ਈਰਖਾ ਦਵੈਸ਼ ਨੂੰ ਛੱਡ ਦਿੰਦੇ ਹਨ, ਉਹਨਾਂ ਨੂੰ ਫਿਰ ਸਾਰੇ ਪਾਸੇ ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ, ਸਾਰੇ ਪਾਸੇ ਉਹਨਾਂ ਨੂੰ ਫਿਰ ਬ੍ਰਹਮ ਹੀ ਬ੍ਰਹਮ ਦਿਖਾਈ ਦਿੰਦਾ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀਐ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ, ਬਿਨਵੰਤ ਨਾਨਕ ਸੇ ਜਾਣੇ, ਜਿੰਨੇ ਹਰ ਰਸ ਪੀਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸ਼ੁਭ ਸਿੱਖਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ, ਭੁੱਲਾ ਚੁੱਕਾਂ ਦੀ ਖਿਮਾ ਜੀ।
ਕਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚਹੁ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ, ਘਟ ਘਟ ਨਾਨਕ ਮਾਝਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।